ਕੋ ਸਿੱਖ ਇਹਨਾਂ ਖੂਬੀਆਂ ਨੂੰ ਦੁਹਰਾਉਂਦਾ ਰੋਜ਼, ਉਹ ਇਸ ਲਈ ਕਿ ਨਿਰ ਭਉ ਜਪੇ ਸਗਲ ਭਉ ਮਿਟੇ। ਉਸ ਵੈਰ ਰਹਿਤ ਪ੍ਰਭੂ ਦਾ ਚਿੰਤਨ ਕਰਨਾ, ਉਹਦੇ ਨਾਲ ਸਾਂਝ ਪਾਣੀ ਤਾਂ ਕਿ ਮੈਂ ਵੀ ਨਿਰਭਉ ਹੋ ਜਾਵਾਂ। ਉਹ ਨਿਰਵੈਰ ਹੈ, ਮੈਂ ਵੀ ਨਿਰਵੈਰ ਹੋ ਜਾਵਾਂ। ਬਾਣੀ ਪੜ੍ਹਨ ਦਾ ਮਤਲਬ ਇਹੀ ਹੈ ਕਿ ਜੋ ਗੁਣ ਕਰਤਾ ਪੁਰਖ ਦੇ ਨੇ ਉਹ ਗੁਣ ਮੇਰੇ ਵਿੱਚ ਆ ਜਾਣ, ਤਾਂ ਕਿ ਮੇਰੇ ਵਿੱਚੋਂ ਕਰਤਾ ਪੁਰਖ ਦੀ ਹੋਂਦ ਪ੍ਰਤੀਬਿੰਬਤ ਹੋਵੇ, ਮੇਰੇ ਵਿੱਚੋਂ ਝਲਕਾਰੇ ਮਾਰੇ ਕਰਤਾ ਪੁਰਖ। ਔਰ ਜਿਹੜਾ ਪ੍ਰਚਾਰ ਹੈ ਗੁਰਸਿੱਖੀ ਦਾ, ਉਹ ਉਦੋਂ ਹੀ ਹੋਣਾ ਜਦੋਂ ਹਰ ਗੁਰਸਿੱਖ ਦੇ ਅੰਦਰ ਗੁਰੂ ਦੀ ਕਰਤਾ ਪੁਰਖ ਦੀ ਹੋਂਦ ਜਿਹੜੀ ਹਿਰਦੇ ਵਿੱਚ ਵਸੀ ਹੋਈ ਹੈ, ਉਹਦੀ ਕਰਨੀ ਕਰਤੂਤ ਵਿੱਚੋਂ ਉਹ ਝਲਕਾਰੇ ਮਾਰੇਗੀ। ਤਾਂ ਹਜ਼ੂਰ ਸਾਨੂੰ ਇਹ ਦੱਸ ਰਹੇ ਨੇ, ਕਰਤਾ ਪੁਰਖ ਵੈਰ ਰਹਿਤ ਹੈ, ਕਰਤਾ ਪੁਰਖ ਡਰ ਰਹਿਤ ਹੈ। ਅਕਾਲ ਮੂਰਤ, ਮੂਰਤ ਦਾ ਮਤਲਬ ਹੁੰਦਾ ਹੈ, ਆਮ ਅਸੀਂ ਕਹਿੰਦੇ ਹਾਂ ਉਹਦੀ ਪਿਕਚਰ, ਉਹਦੀ ਤਸਵੀਰ। ਸਾਹਿਤ ਵਿੱਚ ਇਹਦਾ ਹੈ ਅਰਥ ਉਹਦੀ ਹੋਂਦ ਹਸਤੀ। ਤਾਂ ਹਜ਼ੂਰ ਕਹਿੰਦੇ ਨੇ ਉਹਦੀ ਹੋਂਦ ਹਸਤੀ ਮਾਦੀ ਨਹੀਂ, ਉਹਦੀ ਹੋਂਦ ਹਸਤੀ ਪ੍ਰਕਿਰਤਕ ਨਹੀਂ, ਉਹਦੀ ਹੋਂਦ ਹਸਤੀ ਪੰਜਾਂ ਭੂਤਕਾਂ ਤੋਂ ਪੰਜਾਂ ਤੱਤਾਂ ਤੋਂ ਰਚੀ ਹੋਈ ਨਹੀਂ, ਬਲਕਿ ਉਹਦੀ ਦਿਵ ਮੂਰਤੀ, ਉਹਦੀ ਨੂਰੀ ਮੂਰਤੀ ਹੈ। ਔਰ ਜਿਹੜੀ ਨੂਰ ਹੈ, ਨੂਰ ਆਉਂਦਾ ਨਹੀਂ, ਨੂਰ ਜਾਂਦਾ ਨਹੀਂ, ਨੂਰ ਸਦੀਵੀ ਹੈ। ਇਸ ਲਈ ਮੂਰਤ ਤੋਂ ਪਹਿਲਾਂ ਇੱਕ ਸ਼ਬਦ ਲਾ ਦਿੱਤਾ ਅਕਾਲ। ਅਕਾਲ ਦਾ ਮਤਲਬ ਹੈ ਕਾਲ ਰਹਿਤ, ਕਾਲ ਦਾ ਮਤਲਬ ਹੁੰਦਾ ਸਮਾਂ। ਸਮਾਂ ਵੀ ਕਰਤਾ ਪੁਰਖ ਨੇ ਬਣਾਇਆ, ਉਹ ਹੈ ਕਰਤਾ ਪੁਰਖ ਆਪ ਅਕਾਲ ਹੈ, ਕਾਲ ਤੋਂ ਰਹਿਤ ਹੈ। ਲੇਕਿਨ ਉਹਨੇ ਕਾਲ ਦੀ ਵੀ ਰਚਨਾ ਕੀਤੀ, ਕਿਉਂਕਿ ਮਨੁੱਖ ਨੂੰ ਕਾਲ ਦੀ ਰਚਨਾ ਦੀ ਲੋੜ ਸੀ। ਮਨੁੱਖ ਨੇ ਸੰਸਾਰ ਉੱਤੇ ਵਿਚਰਨਾ ਹੈ, ਜੇ ਸਮੇਂ ਦਾ ਪਤਾ ਨਾ ਹੋਵੇ, ਮੈਂ ਦਿਨ ਨੂੰ ਵਿਚਰਨਾ, ਮੈਂ ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ ਹੈ। ਜਦ ਸਾਨੂੰ ਪ੍ਰੋਗਰਾਮ ਦਿੱਤਾ ਗੁਰੂ ਨੇ, ਔਰ ਉਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਟਪਲਾ ਖਾ ਰਹੇ ਹਾਂ, ਉਹਦੀ ਗੱਲ ਵੀ ਸਮਝ ਸਾਡੇ ਆਈ ਨਹੀਂ। ਜਿਹੜਾ ਸ਼ਬਦ ਆਉਂਦਾ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਹਾਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੁੱਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਅਸੀਂ ਥੋੜ੍ਹੇ ਜਿਹੇ ਟਪਲੇ ਨਾਲ ਇਹਨੂੰ ਸਮਝਦੇ ਹਾਂ ਜੀ। ਬਾਣੀ ਵਿੱਚ ਇਹ ਲਿਖਿਆ ਗਿਆ ਹੈ, ਮਹਾਰਾਜ ਦਾ ਹੁਕਮ ਹੈ ਕਿ ਦਿਨ ਚੜ੍ਹੇ ਤੇ ਫਿਰ ਗੁਰਬਾਣੀ ਗਾਵੇ। ਗੁਰਬਾਣੀ ਦਿਨ ਚੜ੍ਹੇ ਗਾਉਣ ਦਾ ਹੁਕਮ ਹੈ, ਅੰਮ੍ਰਿਤ ਵੇਲੇ ਨਹੀਂ। ਨਹੀਂ, ਅਸੀਂ ਗਲਤ ਸਮਝ ਰਹੇ। ਹਜ਼ੂਰ ਦਾ ਹੁਕਮ ਹੈ ਅੰਮ੍ਰਿਤ ਵੇਲੇ ਉੱਠ ਕੇ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਗੁਰਮੰਤਰ ਦਾ ਅਭਿਆਸ ਕਰੇ, ਨਾਮ ਨਾਲ ਜੁੜੇ। ਫਿਰ ਚੂੰਕਿ ਪਹਿਰ ਰਾਤ ਰਹਿੰਦੀ, ਇਹਨੇ ਉੱਠਣਾ, ਸਵਾ ਪਹਿਰ ਰਾਤ ਰਹਿੰਦੀ, ਇਸ ਲਈ ਚੜ੍ਹੇ ਦਿਨ ਤੱਕ ਗੁਰਬਾਣੀ ਗਾਈ ਜਾਏ। ਚੜ੍ਹੇ ਦਿਨ ਤੱਕ ਇਹ ਨਾ ਹੋਵੇ ਕਿ ਅੰਮ੍ਰਿਤ ਵੇਲਾ ਕਰਕੇ ਤੇ ਚੜ੍ਹੇ ਦਿਨ ਤੱਕ ਫਿਰ ਸੌਂ ਜਾਏ। ਨਹੀਂ, ਚੜ੍ਹੇ ਦਿਨ ਤੱਕ ਸਵਾ ਪਹਿਰ ਰਾਤ ਨੂੰ ਸਫਲ ਕਰੇ। ਤਾਂ ਹਜ਼ੂਰ ਇਹ ਸਾਨੂੰ ਫਰਮਾ ਰਹੇ ਨੇ ਵੀ ਇਹ ਸਮਾਂ ਜਿਹੜਾ ਇਹਦੀ ਵੀ ਲੋੜ ਸੀ। ਕਾਲ ਅਕਾਲ ਖਸਮ ਕਾ ਕੀਆ ਇਹ ਪ੍ਰਪੰਚ ਬੰਧਾਵਨ, ਕਹਿੰਦੇ ਕਾਲ ਨੂੰ ਮਾੜਾ ਨਾ ਆਖਿਓ। ਕਾਲ ਬੜੀ ਅੱਤ ਰੁੜੀਂਦੀ ਚੀਜ਼ ਹੈ, ਇਹ ਅਕਾਲ ਪ੍ਰਭੂ ਨੇ ਆਪ ਪੈਦਾ ਕੀਤਾ। ਤੇ ਪ੍ਰਪੰਚ ਕਹਿੰਦੇ ਨੇ ਇਹ ਸੰਸਾਰਕ ਰਚਨਾ, ਇਹ ਸੰਸਾਰਕ ਰਚਨਾ ਨੂੰ ਬੰਦੇਜ ਵਿੱਚ ਰੱਖਣ ਵਾਲਾ ਇਹੋ ਹੀ ਹੈ ਭਾਈ, ਇਸ ਟਾਈਮ ਤੇ ਇਹ ਅਵਸ਼ ਕਰਨਾ ਮਰਿਆਦਾ ਹੈ। ਤਾਂ ਹਜ਼ੂਰ ਇੱਥੇ ਕਹਿ ਰਹੇ ਨੇ ਵੀ ਜਿਹੜੀ ਕਰਤਾ ਪੁਰਖ ਦੀ ਮੂਰਤੀ ਹੈ ਉਹ ਕਾਲ ਰਹਿਤ, ਉਹਨੂੰ ਕਾਲ ਨਹੀਂ ਵਿਆਪ ਸਕਦਾ। ਅਜੂਨੀ ਸਹਿਭੰ ਕਰਤਾ ਪੁਰਖ ਜਿਹੜਾ ਹੈ, ਬਾਕੀ ਦੀ ਜਿੰਨੀ ਰਚਨਾ ਉਹਦੀ ਹੋਂਦ ਜਿਹੜੀ ਆਏ ਉਹ ਜੂਨ ਚੋਂ ਹੈ। ਜੂਨ ਅਸੀਂ ਖਾਣੀਆਂ ਨੂੰ ਕਹਿੰਦੇ ਹਾਂ, ਚਾਰ ਖਾਣੀਆਂ ਨੇ ਜਾਂ ਚਾਰ ਜੂਨੀਆਂ ਨੇ ਪ੍ਰਧਾਨ ਪ੍ਰਮੁੱਖ ਤੌਰ ਤੇ। ਜਪਜੀ ਸਾਹਿਬ ਤਾਂ ਕਹਿੰਦੀ ਕੀਤੀ ਆ ਖਾਣੀ ਕੀਤੀ ਆ ਬਾਣੀ, ਪਤਾ ਹੀ ਨਹੀਂ ਕਿੰਨੀਆਂ ਨੇ, ਲੇਕਿਨ ਪ੍ਰਮੁੱਖ ਤੌਰ ਦੇ ਉੱਤੇ ਰਹੱਸਵਾਦੀਆਂ ਨੇ ਚਾਰ ਖਾਣੀਆਂ ਗਿਣੀਆਂ ਨੇ, ਅੰਡਜ ਜੇਰਜ ਸੇਤਜ ਤੇ ਉਤਪੁੱਜ। ਅੰਡੇ ਤੋਂ ਪੈਦਾ ਹੋਣ ਵਾਲੇ ਅੰਡਜ, ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ ਪੰਛੀ ਪਸ਼ੂ ਪਸ਼ੂ ਇਹ ਜੇਰ ਤੋਂ, ਸੇਤਜ ਪਸੀਨੇ ਤੋਂ, ਔਰ ਉਤਪੁੱਜ ਧਰਤੀ ਤੋਂ। ਉਹਨੂੰ ਕਹਿੰਦੇ ਕਰਤਾ ਪੁਰਖ ਜਿਹੜਾ ਕਿਸੇ ਜੂਨ ਤੋਂ ਨਹੀਂ ਆਇਆ, ਉਹ ਅਜੂਨੀ ਉਹ ਜੂਨ ਤੋਂ ਮੁਕਤ ਹੈ। ਜੇ ਜੂਨ ਤੋਂ ਮੁਕਤ ਹੈ ਫਿਰ ਹੁੰਦ ਵਿੱਚ ਕਿਵੇਂ ਆਇਆ? ਅਜੂ ਕਹਿੰਦੇ ਸਾਹਿਬ ਹੰ ਉਹ ਸੁੱਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਉਹਦੀ ਹੋਂਦ ਹੋਈ। ਹੁਣ ਇਹ ਗੱਲ ਸਾਡੀ ਸਮਝ ਵਿੱਚ ਨਹੀਂ ਆ ਸਕਣੀ ਤੇ ਸਾਨੂੰ ਗੁਰਬਾਣੀ ਨੇ ਸਮਝਾ ਦਿੱਤਾ ਐਵੇਂ ਮੱਥਾ ਨਾ ਅਪਣਾਇਓ। ਪਿਤਾ ਕਾ ਜਨਮ ਕਹਿ ਜਾਣੇ ਪੋਤ, ਕਰਤਾ ਪੁਰਖ ਦੀ ਹੋਂਦ ਬਾਰੇ ਤੁਸੀਂ ਨਾ ਕਰੋ ਕਿਉਂਕਿ ਆਪਣੇ ਆਪ ਤੋਂ ਪ੍ਰਕਾਸ਼ਮਾਨ। ਸਾਡੀ ਅਕਲ ਵਿੱਚ ਇਹ ਗੱਲ ਨਹੀਂ ਆਉਣੀ, ਪਰ ਚੂੰਕਿ ਗੁਰੂ ਹੁਕਮ ਵਿੱਚ ਗੱਲ ਕਹੀ ਹੋਈ ਹੈ, ਜਿਹੜਾ ਸਿਆਣਾ ਪੁੱਤਰ ਹੈ ਨਾ ਉਹ ਗੁਰੂ ਹੁਕਮ ਅੱਗੇ ਸਿਰ ਨਵਾ ਦਿੱਤਾ। ਜੀ ਤੁਹਾਡੀ ਰਚਨਾ ਆਪਣੇ ਆਪ ਤੋਂ ਹੈ ਗੁਰਪ੍ਰਸਾਦ। ਹੁਣ ਇਹ ਜਿਹੜੀ ਅਖੀਰਲਾ ਇਹਦੇ ਵਿੱਚ ਹੈ ਜੋਟਾ, ਉਹਦੇ ਵਿੱਚ ਇਹ ਦੱਸਿਆ ਹੋਇਆ ਤੇ ਕਰਤਾ ਪੁਰਖ ਦੇ ਗੁਣ ਅਸੀਂ ਗਿਣੇ ਨੇ। ਉਹ ਜੀ ਇੱਕ ਹੈ ਉਹ ਸਿਰਜਣਾਤਮਕ ਅਤੇ ਵਿਆਪਕ ਸੱਤਾ ਵਾਲਾ ਹੈ, ਫਿਰ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਤੇ ਕਰਤਾ ਹੁੰਦਿਆਂ ਹੋਇਆਂ ਉਹਦੇ ਵਿੱਚ ਵਿਆਪਕ ਹੈ। ਉਹ ਦੋ ਖੂਬੀਆਂ ਨੇ, ਕਰਤਾ ਵੀ ਹੈ ਭੁਗਤਾ ਵੀ ਹੈ, ਸਭ ਕੁਛ ਆਉਂਦਾ। ਅਜੋ ਕਹਿੰਦੇ ਨੇ ਕਰਤਾ ਵੀ ਹੈ ਉਹਦੇ ਵਿੱਚ ਵਿਆਪਕ ਵੀ ਹੈ, ਨਿਰਭਉ ਵੀ ਹੈ, ਡਰ ਰਹਿਤ ਹੈ, ਵੈਰ ਰਹਿਤ ਵੀ ਹੈ, ਉਹਦੀ ਹੋਂਦ ਅਸਤੀ ਕਾਲ ਤੋਂ ਵੀ ਮੁਕਤ ਹੈ, ਮਾਤਾ ਦੇ ਗਰਭ ਵਿੱਚ ਵੀ ਨਿਵਾਸ ਨਹੀਂ ਉਹਨੇ ਕੀਤਾ, ਉੱਥੋਂ ਨਹੀਂ ਆਇਆ, ਔਰ ਸੁਤੇ ਪ੍ਰਕਾਸ਼ ਹੈ। ਇਹ ਗਿਆਨ ਕਿੱਥੋਂ ਪ੍ਰਾਪਤ ਹੋਇਆ? ਇਹ ਗਿਆਨ ਪ੍ਰਾਪਤ ਹੋਇਆ ਗੁਰਪ੍ਰਸਾਦ, ਗੁਰੂ ਦੇ ਪ੍ਰਸਾਦ, ਗੁਰੂ ਦੇ ਮੇਲ ਰਾਹੀਂ, ਗੁਰੂ ਦੀ ਕਿਰਪਾ ਰਾਹੀਂ। ਕਰਤਾ ਪੁਰਖ ਦੇ ਸਰੂਪ ਦਾ ਗਿਆਨ ਗੁਰੂ ਦੇ ਪ੍ਰਸਾਦ ਸਾਨੂੰ ਇਹ ਪ੍ਰਾਪਤ ਹੋਇਆ। ਕਰਤਾ ਪੁਰਖ ਦੇ ਸਰੂਪ ਦੀ ਪ੍ਰਾਪਤੀ, ਕਰਤਾ ਪੁਰਖ ਨਾਲ ਅਭੇਦਤਾ, ਇਹ ਵੀ ਗੁਰੂ ਦੇ ਕਿਰਪਾ ਦੁਆਰਾ ਸੰਭਵ। ਇੱਕ ਆਮ ਕਹਾਵਤ ਹੈ ਕਿ ਗੰਗਾ ਦਾ ਰਾਹ ਤੇ ਸਾਰੇ ਦੱਸਦੇ ਨੇ, ਪਰ ਤਾਂ ਹੈ ਜੇ ਕੋਈ ਉਂਗਲੀ ਲਾ ਕੇ ਤੇ ਗੰਗਾ ਲੈ ਜਾਏ। ਗੁਰੂ ਮਹਾਰਾਜ ਨੇ ਕਰਤਾ ਪੁਰਖ ਦੇ ਸਰੂਪ ਦੀ ਲੱਖਣਾ ਵੀ ਕਰਾਈ ਹੈ, ਲੇਕਿਨ ਉਂਗਲੀ ਪਕੜ ਕੇ ਬੇਟਾ ਕੁਰਸਿਕ ਪੁੱਤਰੋ, ਜੇ ਤੁਸੀਂ ਕਰਤਾ ਪੁਰਖ ਨਾਲ ਅਪਹੇਦ ਹੋਣਾ ਗੁਰੂ ਦੀ ਕਿਰਪਾ ਦੇ ਪਾਤਰ ਬਣੋ। ਆਚਾਰੀਆ ਰਜਨੀਸ਼ ਨੇ ਇਹਦਾ ਟੀਕਾ ਕੀਤਾ ਔਰ ਗੁਰਪ੍ਰਸਾਦ ਤੇ ਉਹਨੇ ਆਪਣੀ ਕਲਮ ਹੀ ਤੋੜ ਦਿੱਤੀ। ਉਹ ਕਹਿੰਦੇ ਜਦੋਂ ਗੁਰੂ ਨਾਨਕ ਗੁਰਪ੍ਰਸਾਦ ਦੀ ਗੱਲ ਕਰਦੇ ਨੇ ਉਹ ਮਨੁੱਖ ਨਾਲ ਨਿਆਂ ਕਰ ਰਹੇ ਨੇ। ਕਿਉਂ ਕਿ ਮਨੁੱਖ ਨੂੰ ਜਦੋਂ ਗਿਆਨ ਆਉਂਦਾ ਨਾ, ਗਿਆਨ ਦੇ ਵਿੱਚ ਮਨੁੱਖ ਬੌਰਾ ਹੋ ਜਾਂਦਾ, ਫਿਰ ਉਹਦੇ ਵਿੱਚ ਸੂਖਮ ਹਉਮੈ ਅੰਦਰ ਆ ਜਾਂਦੀ, ਮੈਂ ਗਿਆਨੀ ਹਾਂ, ਮੈਂ ਜਾਣ ਲਿਆ, ਔਰ ਜਿਨ੍ਹਾਂ ਨੇ ਜਾਣਿਆ ਇੱਥੇ ਉਹਨਾਂ ਨੇ ਕਿਹਾ ਮੈਂ ਤੂੰ ਹੀ ਹਾਂ, ਮੈਂ ਤਾਂ ਤੂੰ ਬਣ ਗਿਆ, ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ। ਜਿਹੜੀ ਸੂਖਮ ਹਉਮੈ ਹੈ ਇਹ ਸਾਨੂੰ ਕਰਤਾ ਪੁਰਖ ਨਾਲੋਂ ਨਿਖੇੜਦੀ ਹੈ। ਅਸੀਂ ਕਰਤਾ ਪੁਰਖ ਤੋਂ ਵੱਖ ਨਹੀਂ, ਸਾਡੀ ਹੋਂਦ ਕਰਤਾ ਪੁਰਖ ਦੀ ਹੋਂਦ ਕਰਕੇ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਅਸੀਂ ਬ੍ਰਹਮ ਦੀ ਅੰਸ ਹਾਂ। ਪਰ ਅਸੀਂ ਆਪਣੇ ਆਪ ਨਾ ਸਾਨੂੰ ਗਿਆਨ ਦੀ ਪ੍ਰਾਪਤ ਹੁੰਦੀ ਹੈ ਪ੍ਰਾਪਤੀ ਹੁੰਦੀ ਹੈ ਨਾ ਅਸੀਂ ਕਰਤਾ ਪੁਰਖ ਵਿਚ ਲੀਨ ਹੋ ਸਕਦੇ ਹਾਂ। ਇਸ ਲਈ ਗੁਰੂ ਨੇ ਉਹ ਸੂਖਮ ਹਉਮੈ ਕੱਟਣ ਲਈ ਗੁਰੂ ਵਿਚ ਆਉਂਦਾ। ਅਸੀਂ ਕਹਿੰਦੇ ਜੀ ਗਿਆਨ ਮਿਲਿਆ, ਗਿਆਨ ਅੰਜਨ ਗੁਰਦੀਆਂ, ਕਿੱਥੋਂ ਮਿਲਿਆ ਤੁਹਾਨੂੰ ਗਿਆਨ ਦਾ ਸੁਰਮਾ ਜੀ? ਮੈਨੂੰ ਗੁਰੂ ਨੇ ਦਿੱਤਾ। ਅਹੰਕਾਰ ਕਿੱਥੋਂ ਆਏਗਾ? ਹਉਮੈ ਕਿੱਥੋਂ ਆਏਗਾ? ਗੁਰੂ ਨੇ ਹਉਮੈ ਕੱਟ ਦਿੱਤੀ। ਜਿੰਨਾ ਗਿਆਨ ਹੈ ਉਹ ਗੁਰੂ ਗਿਆਨ ਹੈ। ਹਜ਼ੂਰ ਨੇ ਗੁਰਪ੍ਰਸਾਦ ਦੀ ਗੱਲ ਕੀਤੀ, ਇਹ ਹੈ ਸਾਡੀ ਹਉਮੈ ਦਾ ਨਾਸ਼ ਕਰਨ ਲਈ। ਅਸੀਂ ਜੋ ਕੰਮ ਕਰਦੇ ਹਾਂ, ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਅਹੰਕਾਰ ਕਾਹਦਾ? ਗੁਰੂ ਨੇ ਦੱਸ ਦਿੱਤਾ ਇਹ ਸਵਾਸ ਸਵਾਸ ਸਿਮਰਨ ਤੂੰ ਕਰਨਾ, ਇਹ ਹੁਕਮ ਹੈ ਗੁਰੂ ਦਾ। ਜਿਹੜਾ ਹੁਕਮ ਦੀ ਪਾਲਣਾ ਕਰਦਾ ਹੈ ਉਹ ਹਉਮੈ ਵਿੱਚ ਨਹੀਂ ਆ ਸਕਦਾ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਿਸੇ ਨਾ ਕੋਈ। ਅਸੀਂ ਨਹੀਂ ਹੁਕਮੀ ਬੰਦੇ ਹਾਂ, ਹਉਮੀ ਬੰਦੇ ਨਹੀਂ। ਗੁਰੂ ਨੇ ਸਾਨੂੰ ਹੁਕਮੀ ਬੰਦੇ ਬਣਾਏ। ਇਹ ਹੈ ਸਾਡਾ ਮੂਲ ਮੰਤਰ। ਇਹ ਬਦਕਿਸਮਤੀ ਦੀ ਗੱਲ ਹੈ ਕਿ ਮੂਲ ਮੰਤਰ ਦਾ ਸਰੂਪ ਇੰਨਾ ਸਪਸ਼ਟ ਹੋਣ ਦੇ ਬਾਵਜੂਦ ਸਾਡੀ ਕੌਮ ਚ ਹਾਲੀ ਤਿਕੜ ਵੀ ਇਹ ਵਾਦ ਵਿਵਾਦ ਹੈ ਕਿ ਮੂਲ ਮੰਤਰ ਜੀ ਗੁਰਪ੍ਰਸਾਦ ਤੱਕ ਨਹੀਂ, ਬਲਕਿ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਹੈ। ਹਾਲਾਂਕਿ ਗੁਰਪ੍ਰਸਾਦ ਤੱਕ ਮੂਲ ਮੰਤਰ ਸਮਾਪਤ ਹੈ, ਅੱਗੇ ਬਾਣੀ ਦਾ ਨਾਮ ਜਪ ਵਿੱਚ ਆ ਗਿਆ, ਬਾਣੀ ਦਾ ਸਿਰਲੇਖ ਹੈ। ਇੱਕੋ ਓਂਕਾਰ ਜਿਹੜਾ ਹੈ ਇਹਦਾ ਤਲਕ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਨਾਲ ਹੈ। ਲੇਕਿਨ ਕਿਉਂਕਿ ਜਪ ਬਾਣੀ ਵੀ ਨਾਲ ਹੀ ਆਰੰਭ ਹੁੰਦੀ ਹੈ, ਇਸ ਲਈ ਇਹਨੂੰ ਇਹਦੇ ਨਾਲ ਹੀ ਸਮਿਲਿਤ ਕੀਤਾ ਗਿਆ। ਜਪ ਦਾ ਮੂਲ ਮੰਤਰ ਦਾ ਸਰੂਪ ਗੁਰਪ੍ਰਸਾਦ ਤੱਕ ਹੈ, ਔਰ ਇਹ ਹਰ ਰਾਗ ਦੇ ਆਰੰਭ ਵਿੱਚ ਕਿਧਰੇ ਤੇ ਸੰਪੂਰਨ ਰੂਪ ਵਿੱਚ, ਕਿਧਰੇ ਸੰਖੇਪ ਰੂਪ ਵਿੱਚ ਆਇਆ। ਹਰ ਰਾਗ ਦੇ ਆਰੰਭ ਵਿੱਚ ਇੱਕ ਓਂਕਾਰ ਤੋਂ ਲੈ ਕੇ ਸਤਿਗੁਰ ਪ੍ਰਸਾਦ ਤੱਕ, ਜਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਸ ਲਈ ਇਹ ਨਿਰਮੂਲ ਜਿਹਾ ਵਿਵਾਦ ਹੈ। ਅੱਗੇ ਹਜ਼ੂਰ ਨੇ ਅਕਾਲ ਪੁਰਖ ਦੇ ਸਰੂਪ ਦੀ ਜਾਣਕਾਰੀ ਦੇ ਕੇ, ਗਿਆਨ ਕਰਾ ਕੇ, ਹਜ਼ੂਰ ਕਹਿੰਦੇ ਨੇ ਉਹ ਵੀ ਸੱਚ ਹੈ, ਉਹਦਾ ਨਾਮ ਵੀ ਸੱਚ ਹੈ। ਅੱਗੇ ਹਜ਼ੂਰ ਨੇ ਹੋਰ ਸਪਸ਼ਟ ਕੀਤਾ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸ੍ਰਿਸ਼ਟੀ ਕਰਤਾ ਪੁਰਖ ਨੇ ਰਚੀ, ਕਦੋਂ ਰਚੀ ਉਹ ਜਾਣ, ਪਰ ਜਦੋਂ ਵੀ ਰਚੀ ਕਰਤਾ ਪੁਰਖ ਨੇ ਰਚੀ। ਸ੍ਰਿਸ਼ਟੀ ਦਾ ਕੁਛ ਆਰੰਭ ਹੈ, ਕਰਤਾ ਪੁਰਖ ਦਾ ਕੋਈ ਆਰੰਭ ਨਹੀਂ। ਤੁਮਰਾ ਲਖਾ ਨਾ ਜਾਏ ਪਸਾਰਾ ਕਿ ਵਿੱਚ ਸਜਾ ਪ੍ਰਥਮ ਸੰਸਾਰ, ਜੀ ਤੁਸੀਂ ਕਿਵੇਂ ਰਚਿਆ, ਤੁਸੀਂ ਕਦੋਂ ਰਚਿਆ, ਜੀ ਤੁਸੀਂ ਕਿਉਂ ਰਚਿਆ? ਹਜ਼ੂਰ ਕਹਿੰਦੇ ਨੇ ਇਹਦੇ ਵਿੱਚ ਜਾਣ ਦੀ ਲੋੜ ਹੀ ਕੋਈ ਨਹੀਂ, ਪਰ ਇੱਕ ਗੱਲ ਦੱਸੀ ਕਿ ਕਰਤਾ ਪੁਰਖ ਸੱਤ ਸਰੂਪ ਹੈ। ਜਦੋਂ ਸ੍ਰਿਸ਼ਟੀ ਦਾ ਮੁੱਢ ਵੱਜਾ ਉਹਦੇ ਆਦ ਤੋਂ ਪਹਿਲਾਂ ਵੀ ਕਰਤਾ ਪੁਰਖ ਸੱਤ ਸੀ, ਤੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਉਦੋਂ ਯੁਗਾਂ ਦਾ ਆਰੰਭ ਹੋਇਆ। ਯੁਗ ਪਹਿਲਾਂ ਕੋਈ ਨਹੀਂ, ਕਰਤਾ ਪੁਰਖ ਦੇ ਇਸ ਰਚਨਾ ਨੂੰ ਰਚਣ ਤੋਂ ਪਹਿਲਾਂ ਕੋਈ ਯੁਗ ਨਹੀਂ, ਕੋਈ ਸਮਾਂ ਹੀ ਨਹੀਂ ਸੀ। ਜਦੋਂ ਯੁਗ ਸਮਾਂ ਰਚਿਆ, ਹਜ਼ੂਰ ਕਹਿੰਦੇ ਜੁਗਾਦ ਸੱਚ, ਇਹ ਸਮਾਂ ਰਚਣ ਤੋਂ ਪਹਿਲਾਂ ਵੀ ਕਰਤਾ ਪੁਰਖ ਸੱਚ ਸਰੂਪ ਸੀ। ਹੈ ਭੀ ਸੱਚ, ਹੁਣ ਵੀ ਸੱਚ ਸਰੂਪ ਹੈ। ਗੋਇਆ ਸਾਨੂੰ ਦ੍ਰਿੜ ਕਰਾ ਰਹੇ ਨੇ ਕਿ ਕਰਤਾ ਪੁਰਖ ਦਾ ਕੋਈ ਮਾਦੀ ਸਰੂਪ ਨਹੀਂ, ਬਲਕਿ ਸੱਚ ਸਰੂਪ ਹੈ। ਸੱਚ ਦਾ ਮਤਲਬ ਇਹ ਹੈ ਸਦੀਵੀ ਹੋਂਦ ਵਾਲਾ, ਨੂਰੀ ਨੂਰੀ ਸਰੂਪ ਦੀ ਲਖਤਾ ਕਰਨ ਲਈ ਨੂਰੀ ਦ੍ਰਿਸ਼ਟੀ ਚਾਹੀਦੀ। ਸਾਡੀ ਜਿਹੜੀਆਂ ਅੱਖਾਂ ਨੇ ਬੜੀ ਨਿਹਮਤ ਹੈ, ਲੇਕਿਨ ਅੱਖਾਂ ਨੂਰ ਨੂੰ ਦੇਖ ਤੇ ਸਕਦੀਆਂ ਨੇ, ਪਰ ਨੂਰ ਨੂੰ ਪੈਦਾ ਕਰਨ ਵਾਲੇ ਨੂੰ ਨਹੀਂ ਦੇਖ ਸਕਦੀਆਂ। ਅਸੀਂ ਨੂਰ ਦੇਖ ਰਹੇ ਹਾਂ, ਕਰਤਾ ਪੁਰਖ ਦਾ ਨੂਰ ਹੈ। ਅਵਲ ਅੱਲਾਹ ਨੂਰ ਉਪਾਇਆ, ਕਰਤਾ ਪੁਰਖ ਨੇ ਨੂਰ ਉਪਾਇਆ। ਉਹ ਨੂਰ ਤੇ ਅਸੀਂ ਦੇਖ ਰਹੇ ਹਾਂ, ਲੇਕਿਨ ਨੂਰ ਨੂੰ ਬਣਾਉਣ ਵਾਲਾ ਨਹੀਂ ਦਿਸਦਾ। ਔਰ ਨੂਰ ਚੂੰਕਿ ਸੂਖਮ ਤੋਂ ਸੂਖਮ ਹੈ, ਸਾਨੂੰ ਤੇ ਚਾਨਣਾ ਹੀ ਦਿਸ ਰਿਹਾ ਨਾ। ਅਸਲੀ ਨੂਰ ਹੈ ਆਤਮਕ ਨੂਰ। ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ ਕਹਿੰਦੇ ਨੇ, ਕਹੇ ਨਾਨਕ ਇਹ ਨੇਤਰ ਅੰਧ ਸੇ। ਵੈਸੇ ਸੁਜਾਖੇ ਸਨ, ਦਿਸਦਾ ਸੀ ਇਹਨਾਂ ਨੂੰ, ਲੇਕਿਨ ਆਪਣੀ ਆਤਮਾ ਨੂੰ ਦੇਖਣ ਪੱਖੋਂ ਤੇ ਅੰਨੇ ਸਨ। ਆਤਮਾ ਨੂੰ ਦੇਖ ਨਹੀਂ ਸਕ, ਆਤਮਾ ਵਿੱਚ ਵਸਦੀ ਹੈ। ਪਰਮਾਤਮਾ ਜ਼ਾਹਿਰ ਜ਼ਹੂਰ ਹੈ ਪਰ ਦਿਸਦਾ ਨਹੀਂ, ਕਿਉਂਕਿ ਨੇਤਰਾਂ ਦੇ ਵਿੱਚ ਆਤਮ ਦੇਖਣ ਦੀ, ਪਰਮਾਤਮ ਦੇਖਣ ਦੀ ਸੱਤਿਆ ਕੋਈ ਨਹੀਂ। ਹਜ਼ੂਰ ਕਹਿੰਦੇ, ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ। ਧੰਨ ਗੁਰੂ, ਸਤਿਗੁਰੂ ਮਿਲਿਆ, ਮੇਰੀ ਦ੍ਰਿਸ਼ਟੀ ਵੀ ਨੂਰੀ ਦ੍ਰਿਸ਼ਟੀ ਬਣ ਗਈ। ਇਹ ਹੁਣ ਨੂਰ ਨੂੰ ਦੇਖ ਵੀ ਸਕਦੀ ਏ, ਨੂਰ ਵਾਲੇ ਨੂੰ ਵੀ ਦੇਖ ਸਕਦੀ ਏ ਔਰ ਉਹਦਾ ਆਨੰਦ ਮਾਣ ਸਕਦੀ। ਤੋ ਹਜ਼ੂਰ ਕਹਿੰਦੇ ਹੈ ਧੀ ਸੱਚ, ਕਰਤਾ ਪੁਰਖ ਹੁਣ ਵੀ ਹੈ ਔਰ ਸੱਚ ਸਰੂਪ ਹੈ। ਨਾਨਕ ਉਸੇ ਵੀ ਸੱਚ ਰਹਿੰਦੀ ਦੁਨੀਆਂ ਤੱਕ, ਪਤਾ ਨਹੀਂ ਕਦੋਂ ਤੱਕ, ਕਦੋਂ ਦੀ ਸ੍ਰਿਸ਼ਟੀ ਬਣੀ ਹੈ, ਕਦੋਂ ਤੱਕ ਰਹਿਣੀ ਹੈ। ਹਜ਼ੂਰ ਕਹਿੰਦੇ ਜਦ ਤੱਕ ਇਹ ਰਚਨਾ ਹੈ, ਕਰਤਾ ਪੁਰਖ ਸੱਚ ਸਰੂਪ ਰਹੇਗਾ। ਬਾਰ ਬਾਰ ਸੱਚ ਦ੍ਰਿੜਾਣ ਦਾ ਹਜ਼ੂਰ ਦਾ ਮੰਤਵ ਇਹ ਹੈ ਭਾਈ, ਜੇ ਕਰਤਾ ਪੁਰਖ ਸੱਚ ਹੈ, ਸੱਚ ਵਿੱਚ ਸੱਚ ਹੀ ਮਿਲ ਸਕਦਾ। ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਸਾਂਝ ਨਹੀਂ ਬਣ ਸਕਦੀ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਸੱਚੇ ਕਰਤਾ ਪੁਰਖ ਵਿੱਚ ਕੂੜ ਨਹੀਂ ਮਿਲ ਸਕਦਾ। ਇਸ ਲਈ ਹਜ਼ੂਰ ਉਹਦੇ ਸੱਚ ਸਰੂਪ ਦੀ ਦ੍ਰਿੜਤਾ ਕਰਾ ਰਹੇ ਨੇ, ਇਸ ਲਈ ਕਿ ਮਨੁੱਖ ਨੂੰ ਇਹ ਪਤਾ ਲੱਗੇ ਜੇ ਉਹ ਸੱਚ ਹੈ ਤੇ ਮੈਂ, ਮੇਰਾ ਉਹ ਪ੍ਰਯੋਜਨ ਹੈ, ਨਿਸ਼ਾਨਾ ਹੈ, ਤੇ ਜੇ ਮੈਂ ਉਹਨੂੰ ਮਿਲਣਾ ਚਾਹੁੰਦਾ, ਉਹਦੇ ਮਿਲਾਪ ਲਈ ਸੱਚ ਧਾਰਨ ਕਰਨਾ ਔਰ ਸਚਿਆਰ ਬਣਨਾ ਇਹ ਮੁੱਢਲੀ ਸ਼ਰਤ ਹੈ। ਇਸ ਲਈ ਇਹ ਜਪ ਸਾਹਿਬ ਦਾ ਆਰੰਭਕ ਸ਼ਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਐਸੇ ਤਾਂ ਥੋੜ੍ਹੀ ਜਿਹੀ ਜਮਕ ਦੇ ਕੇ, ਨਾਨਕ ਉਸੇ ਵੀ ਸੱਚ ਇਹ ਨਹੀਂ, ਪਾਠ ਕਰਨ ਲੱਗੇ ਹਾਂ ਮੈਂ ਵੀ ਇਸੇ ਤਰ੍ਹਾਂ ਹੀ ਕਰਦਾ, ਗਲਤੀ ਕਰਦਾ। ਪਾਠ ਕਰਨ ਦਾ ਹੈ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਉਸੇ ਵੀ ਸੱਚ ਸੱਚ ਹੈ। ਇਹ ਹੈ ਸ੍ਰੀ ਜਪ ਸਾਹਿਬ ਦਾ ਆਰੰਭਕ ਸ਼ਲੋਕ। ਸ੍ਰੀ ਜਪ ਸਾਹਿਬ ਦੀ ਬਣਤਰ ਇਹ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਔਰ ਇਸ ਬਾਣੀ ਦੇ ਆਰੰਭ ਵਿੱਚ, ਆਰੰਭ ਤੋਂ ਪਹਿਲਾਂ ਇੱਕ ਮੂਲ ਮੰਤਰ ਹੈ, ਉਸ ਤੋਂ ਮਗਰੋਂ ਸਿਰਲੇਖ ਹੈ ਬਾਣੀ ਦਾ, ਉਸ ਤੋਂ ਮਗਰੋਂ ਆਰੰਭਕ ਸ਼ਲੋਕ ਹੈ ਔਰ ਆਰੰਭਕ ਸ਼ਲੋਕ ਦੇ ਮਗਰੋਂ ਏਕਾ ਪਿਆ ਹੈ, ਇੱਕ ਅੰਕ ਹੈ ਏਕ, ਇਹ ਏਕ ਇਹਦੇ ਆਰੰਭਕ ਸ਼ਲੋਕ ਦਾ ਸੂਚਕ। ਇਸ ਤੋਂ ਅੱਗੇ ਬਾਣੀ ਦੀਆਂ ਪੌੜੀਆਂ ਸ਼ੁਰੂ ਹੁੰਦੀਆਂ ਨੇ ਔਰ ਜਿੱਥੇ ਪਹਿਲੀ ਪੌੜੀ ਖਤਮ ਹੁੰਦੀ ਹੈ ਉੱਥੇ ਏਕਾ ਫਿਰ ਪਿਆ ਹੈ, ਉਸ ਬਾਣੀ ਦੀਆਂ ਪੌੜੀਆਂ ਦੀ ਗਿਣਤੀ ਦਾ ਸੂਚਕ। ਪੌੜੀਆਂ ਦੇ ਵਿੱਚ 38 ਪੌੜੀਆਂ ਤੋਂ ਮਗਰੋਂ ਫਿਰ ਇੱਕ ਸ਼ਲੋਕ ਆਉਂਦਾ ਹੈ, ਉਹਦਾ ਸਿਰਲੇਖ ਵੀ ਸ਼ਲੋਕ ਹੈ ਔਰ ਉਸ ਸ਼ਲੋਕ ਦੇ ਅੰਤ ਵਿੱਚ ਇੱਕ ਫਿਰ ਅੰਕ ਪਿਆ ਹੋਇਆ ਏਕ। ਇਸ ਲਈ ਸਾਨੂੰ ਇਹ ਬਿਲਕੁਲ ਸਪਸ਼ਟ ਹੋ ਜਾਣਾ ਚਾਹੀਦਾ ਆਪਣੇ ਆਪ ਦੇ ਵਿੱਚ ਕਿ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ, ਜਪਜੀ ਸਾਹਿਬ ਦੀ ਬਣਤਰ ਵਿੱਚ ਇੱਕ ਆਰੰਭ ਵਿੱਚ ਔਰ ਇੱਕ ਅੰਤ ਵਿੱਚ ਸ਼ਲੋਕ ਹੈ ਔਰ ਇਹਦੇ ਵਿੱਚ 38 ਪੌੜੀ। ਤੇ ਜੇ ਕੋਈ ਪੁੱਛੇ ਭਈ ਇੱਕ ਲਫ਼ਜ਼ ਵਿੱਚ, ਇੱਕ ਫਿਕਰੇ ਵਿੱਚ ਦੱਸੋ ਜਪ ਸਾਹਿਬ ਦਾ ਮੂਲ ਵਿਸ਼ਾ ਕੀ ਹੈ, ਤਾਂ ਇਹਦਾ ਮੂਲ ਵਿਸ਼ਾ ਇਹ ਹੈ ਇੱਕ ਫਿਕਰੇ ਵਿੱਚ, ਕਰਤਾ ਪੁਰਖ ਸੱਚ ਸਰੂਪ ਹੈ।
एक फिक्र है,
करता पुरख है और वह सच स्वरूप है। दुनिया उहदे स्वरूप नूं जानण लई कमली होई फिरी। कित्थों पता लगे उहदा स्वरूप की है? मेरो सुंदर कहो मिले कित गली, हर के संत बतावो मार्ग, हम पीछे लाग चली। और साडे इतिहास विच असीं बोलदे आ, सानू ए भी दस्या गया कि करता पुरख बारे ज्ञान लैणा। कोई ज्ञान दवे तां साडे इन्हां पांडियां ने, धर्म दे ठेकेदारां ने बड़ा जुल्म कीता। ਭਾਈ ਕਰਤਾ ਪੁਰਖ ਦਾ ਗਿਆਨ ਦੇਣਾ ਹੈ, ਬਈ ਕਈ ਸ਼ਰਤਾਂ ਨੇ। ਕੀ ਸ਼ਰਤ ਹੈ? ਇੱਥੇ ਕਾਸ਼ੀ ਆਓ, ਇੱਥੇ ਗਿਆਨ ਮਿਲੇਗਾ। ਗਿਆਨ ਲਈ ਹਜ਼ੂਰ ਨੇ, ਗੁਰੂ ਅਰਜਨ ਦੇਵ ਜੀ ਨੇ ਸੋਰਠ ਰਾਗ ਵਿੱਚ ਪੂਰੀ ਅਸ਼ਟਪਦੀ ਉਚਾਰੀ। ਮੂਨ ਫਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਪਰਮੇ, ਦੁਬਿਧਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਇ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ, ਇਹ ਵਿਦ ਜੇ ਲਖ ਯਤਨ ਕਰਾਏ, ਕਨਕ ਕਾਮਨੀ ਹੈਵਰ ਗੈਵਰ। ਆਓ ਭਾਈ, ਕੀ ਲੈ ਕੇ ਆਏ ਹੋ ਗਿਆਨ ਪ੍ਰਾਪਤ ਕਰਨਾ ਤੁਸੀਂ? ਜੀ ਮੈਂ ਸੋਨਾ ਲੈ ਕੇ ਆਇਆ। ਮਾਂ ਬੱਚਿਆਂ ਦੇ ਮੂੰਹਾਂ ਚੋਂ ਖੋਹ ਕੇ ਪਾਂਡਿਆਂ ਵਾਸਤੇ ਸੋਨਾ ਲੈ ਕੇ ਜਾਣਾ। ਫਿਰ ਕਹਿੰਦਿਆਂ ਔਰ ਬੋਲਦਿਆਂ ਵੀ ਸ਼ਰਮ ਆਉਂਦੀ ਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਅਰਪੇ ਨਾਰ ਸਿੰਗਾਰ ਸਮੇਤ। ਜੀ ਮੈਂ ਆਪਣੀ ਕਾਮਨੀ ਲੈ ਕੇ ਆਇਆ। ਉਹਨਾਂ ਕਹਿਣਾ ਇਹਨੂੰ ਇੱਥੇ ਛੱਡ ਜਾ। ਗਿਆਨ ਪ੍ਰਾਪਤ ਕਰਨਾ ਬ੍ਰਹਮ ਗਿਆਨ। ਗ੍ਰਸਤੀਆਂ ਦੀ ਕੁਰਬਾਨੀ ਦੇਖੋ ਔਰ ਪਾਂਡਿਆਂ ਦੀ ਲੁੱਟ ਦੇਖੋ। ਗ੍ਰਸਤੀ ਨੇ ਆਪਣਾ ਸਭ ਕੁਛ ਅਰਪਣ ਕੀਤਾ। ਕਨਕ ਕਾਮਨੀ ਹੈਵਰ ਗੈਵਰ। ਜੀ ਮੈਂ ਰਾਜਾ, ਮੈਂ ਘੋੜੇ ਲੈ ਕੇ ਆਇਆ, ਮੈਂ ਹਾਥੀ ਲੈ ਕੇ ਆਇਆ, ਬੜਾ ਦਾਨ ਲੈ ਕੇ ਆਇਆ। ਬਹੁ ਵਿਧ ਦਾਨ ਦਤਾਰਾ, ਅੰਨ ਵਸਤਰ ਭੂਮ ਬਹੁ ਅਰਪੇ, ਮੈਂ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਧਨ ਢਡੌਤ, ਖਟ ਕਰਮਾ ਕਰ ਰਹਿਤਾ ਹਉ ਹਉ ਕਰਤ। ਤਾਂ ਮੈਂ ਸੰਤੋਖ ਨਾ ਪਾਇਆ, ਹਉ ਮੈਂ ਵਧੀ। ਧੰਨ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਘਰ ਬੈਠੇ ਗੁਰਸਿੱਖਾਂ ਨੂੰ ਕਹਿੰਦੇ, ਆਓ ਗੁਰਸਿੱਖੋ, ਸਿੱਖ ਪੁੱਤਰੋ, ਮੈਂ ਤੁਹਾਨੂੰ ਕਰਤਾ ਪੁਰਖ ਦਾ ਸਰੂਪ ਦੱਸਾਂ ਔਰ ਫਿਰ ਤਰੀਕਾ ਦੱਸਾਂ ਭਾਈ ਉਹਦੇ ਸਰੂਪ ਵਿੱਚ ਕਿਵੇਂ ਲੀਨ ਹੋਈਦਾ। ਅੱਜ ਦੀ ਬੈਠਕ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਸਾਨੂੰ ਕਰਤਾ ਪੁਰਖ ਦਾ ਆਪ ਸਮਰਥ ਕੀਤਾ ਔਰ ਸਰਬਲੋਕ ਗ੍ਰੰਥ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ। ਗੁਰੂ ਨਾਨਕ ਦੇਵ ਜੀ ਨੇ ਬੜੀ ਕਰੜੀ ਸਾਧਨਾ ਕੀਤੀ। ਸਾਧਨਾ ਕਰਨ ਤੋਂ ਰੇਤ ਅੱਖ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਪਹਾੜੀ ਕਰੀ ਤਪੱਸਿਆ, ਬੜੇ ਭਾਗ ਹਰ ਸਿਉਂ ਬਣ ਆਈ। ਗੁਰਸਿੱਖਾਂ ਨੂੰ ਕਿਹਾ, ਬਈ ਇਹ ਹੈ ਤਪੱਸਿਆ ਤੇ ਤੁਹਾਨੂੰ ਵੀ ਕਾਲਣਾ ਕਰਨੀ ਪਏਗੀ, ਲੇਕਿਨ ਤੁਸੀਂ ਕਾਲਣਾ ਬੈਠਣੀ ਏ। ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਘਰ ਵਿੱਚ ਬੈਠੋ, ਬਾਲ ਬੱਚਿਆਂ ਦੇ ਕੋਲ ਬੈਠੋ, ਮਾਇਆ ਦੇ ਵਿੱਚ ਬੈਠੋ, ਲੇਕਿਨ ਗੁਰੂ ਗੁਰੂ ਤੇ ਆਇਓ। ਹਿਰਦੇ ਵਿੱਚ ਕਰਤਾ ਪੁਰਖ ਨੂੰ ਵਸਾ ਲਓ, ਕਰਤਾ ਪੁਰਖ ਅਵਸ਼ ਮਿਲੇਗਾ। ਸਾਨੂੰ ਬੋਧ ਕਰਾਇਆ ਅਦ੍ਰਿਸ਼ਟ ਅਕਾਲ ਪੁਰਖ ਦਾ। ਉਹਦੀ ਇਹ ਜਿਹੜਾ ਮੂਲ ਮੰਤਰ ਹੈ, ਅਸੀਂ ਕਹਿ ਸਕਦੇ ਹਾਂ ਵੀ ਇਹ ਅਕਾਲ ਪੁਰਖ ਦਾ ਸ਼ਬਦੀ ਚਿੱਤਰ ਹੈ। ਉਹਦੀ ਫੋਟੋ ਕੋਈ ਨਹੀਂ, ਬ੍ਰਹਮ ਦੀ ਕੋਈ ਫੋਟੋ ਨਹੀਂ। ਫੋਟੋ ਉਹਦੀ ਹੁੰਦੀ ਹੈ ਜਿਹਦਾ ਕੋਈ ਮਾਦੀ ਸਰੂਪ ਹੋਵੇ, ਉਹਦਾ ਮਾਦੀ ਸਰੂਪ ਤਾਂ ਹੈ ਕੋਈ ਨਹੀਂ। ਇਸ ਲਈ ਸਾਨੂੰ ਸ਼ਬਦੀ ਚਿੱਤਰ ਲਿਆ ਕੇ ਦੱਸ ਦਿੱਤਾ ਔਰ ਇਹ ਕਿਹਾ, ਜਿਹੜਾ ਮਨੁੱਖ ਇਹਨਾਂ ਸ਼ਬਦਾਂ ਵਿੱਚ ਲੀਨ ਹੋ ਜਾਏਗਾ, ਉਹ ਕਰਤਾ ਪੁਰਖ ਵਿੱਚ ਲੀਨ ਹੋ ਜਾਏਗਾ, ਕਿਉਂਕਿ ਸ਼ਬਦ ਸਾਡਾ ਗੁਰੂ ਹੈ। ਇਸ ਲਈ ਜਿਸ ਵੇਲੇ ਅੰਮ੍ਰਿਤ ਛਕਾਇਆ ਜਾਂਦਾ ਹੈ, ਸਾਨੂੰ ਦੋ ਉਪਦੇਸ਼ ਦਿੱਤੇ ਜਾਂਦੇ ਨੇ ਕਿ ਇਹ ਗੁਰਮੰਤਰ ਹੈ, ਇਸ ਗੁਰਮੰਤਰ ਨੂੰ ਸਾਸ ਗ੍ਰਾਸ ਜਪਣਾ, ਇਹ ਮੂਲ ਮੰਤਰ ਹੈ, ਇਹਦਾ ਵੀ ਜਾਪ ਕਰਨਾ। ਜਾਪ ਕਿਉਂ ਕਰਨਾ ਹੈ? ਤਾਂ ਕਿ ਦ੍ਰਿੜਤਾ ਆਵੇ, ਕਰਤਾ ਪੁਰਖ ਇੱਕ ਹੈ, ਮੈਂ ਇੱਕ ਦਾ ਉਪਾਸ਼ਕ ਹਾਂ, ਬਿਨ ਕਰਤਾਰ ਨ ਕਿਰਤਮ ਮਾਨੂ, ਮੈਂ ਕਿਸੇ ਨੂੰ ਵੀ ਨਹੀਂ ਹੋਰ ਜਾਣਦਾ, ਮੈਂ ਇੱਕ ਕਰਤਾਰ ਨਾਲ ਸਾਂਝ ਪਾਈਏ, ਉਹਨੂੰ ਆਪਣਾ ਇਸ਼ਟ ਮੰਨਣਾ, ਤਾਂ ਕਿ ਬਹੁ ਦੇਵ ਵਾਦ ਦੇ ਪਿੱਛੇ ਨਾ ਜਾਏ। ਮੈਂ ਚੰਨ ਨੂੰ ਵੀ ਸੂਰਜ ਆਪਣਾ ਦੇਵਤਾ ਮੰਨਣਾ, ਮੈਂ ਸੂਰਜ ਨੂੰ ਵੀ ਦੇਵਤਾ ਮੰਨਣਾ, ਮੈਂ ਅਗਨੀ ਨੂੰ ਵੀ ਦੇਵਤਾ ਮੰਨਣਾ, ਨਹੀਂ, ਮੈਂ ਇੱਕੋ ਨੂੰ ਹੀ ਮੰਨਣਾ, ਪ੍ਰਕਾਸ਼ ਸਰੂਪ ਮੇਰਾ ਦੇਵਤਾ ਇੱਕੋ ਹੀ ਹੈ, ਏਕ ਕ੍ਰਿਸ਼ਨੰ ਸਰਬ ਦੇਵਾ। ਬਾਕੀ ਦੇ ਜਿਹੜੇ ਨੇ ਉਹਨਾਂ ਨੂੰ ਰੋਸ਼ਨੀ ਮਿਲੀ ਹੈ ਇੱਕ ਤੋਂ, ਮੈਂ ਇੱਕ ਨਾਲ ਸਾਂਝ ਪਾਈ, ਉਹ ਹੈ ਪ੍ਰਕਾਸ਼ ਸਰੂਪ, ਉਹਦਾ ਪ੍ਰਕਾਸ਼ ਸਾਰਿਆਂ ਵਿੱਚ ਨਿਰੰਤਰ ਚੱਲ ਰਿਹਾ। ਤੋ ਅੱਜ ਦੇ ਇਸ ਵਿਚਾਰ ਦੇ ਵਿੱਚ ਇਹ ਨਿਕਲਿਆ ਕਿ ਗੁਰੂ ਮਹਾਰਾਜ ਨੇ ਸਾਨੂੰ ਕਰਤਾ ਪੁਰਖ ਦਾ ਸਰੂਪ ਦ੍ਰਿੜ ਕਰਾਇਆ, ਔਰ ਦ੍ਰਿੜ ਕਰਾ ਕੇ ਦੱਸਿਆ ਉਹਦਾ ਸਰੂਪ ਹੈ, ਗੁਣ ਉਹਦੇ ਨੇ ਕਈ, ਸਰੂਪ ਉਹਦਾ ਸੱਚ, ਔਰ ਸੱਚ ਸਰੂਪ ਕਦੀ ਬਦਲਦਾ ਨਹੀਂ, ਉਹ ਹਮੇਸ਼ਾ ਉਹੀ ਹੋਂਦ ਵਾਲਾ ਹੈ। ਇਸ ਲਈ ਮਨੁੱਖ ਨੂੰ ਸੱਚ ਹਿਰਦੇ ਵਿੱਚ ਧਾਰਨ ਕਰਕੇ ਸਚਿਆਰ ਬਣਨਾ, ਸਚਿਆਰ ਬਣ ਕੇ ਨਿਰੰਕਾਰ ਨਾਲ ਇੱਕਮਿੱਕ ਹੋਣਾ। ਕੱਲ੍ਹ ਤੋਂ ਬਾਕੀ ਦੀਆਂ ਪੌੜੀਆਂ ਦੀ ਵਿਚਾਰ ਹੋਏਗੀ, ਭੁੱਲ ਚੁੱਕ ਦੀ ਖਿਮਾ ਕਰਨੀ।
ਵਾਹਿਗੁਰੂ 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 ਵਾਹਿਗੁਰੂ